ਸੁਭ ਪਲਾਣੋ ਡਿੱਗਿਆ ਉਪਮਾ ਵਿਚਾਰੀ।
ਸੁਭ ਪਲਾਣੋ ਡਿੱਗਿਆ ਤੇ ਕਹਿੰਦੇ ਨੇ ਦੇਵੀ ਦੇ ਕਿਰਪਾਨ ਲੱਗਣ ਤੋਂ ਰਾਜਾ ਸੁੰਭ ਆਪਣੇ ਘੋੜੇ ਦੇ ਪਲਾਣੇ ਕਾਠੀ ਤੋਂ ਇੰਜ ਡਿੱਗਿਆ। ਉਹਦੀ ਉਪਮਾ ਇਸ ਪ੍ਰਕਾਰ ਵਿਚਾਰ ਕੇ ਕਹਿ ਦਿੱਤੀ ਏ ਕਿਵੇਂ
ਦੁਬ ਰਤੂ ਨਾਲੋਂ ਨਿਕਲੀ ਬਰਸੀ ਦੋ।
ਕਹਿੰਦੇ ਨੇ ਇਸ ਪ੍ਰਕਾਰ ਸਮਝ ਲਵੋ ਕਿ ਦੇਵੀ ਦੀ ਦੋ ਪਾਸਿਆਂ ਤੋਂ ਦੋ ਧਾਰੀ ਦੋ ਪਾਸੇ ਦੋ ਪਾਸਿਆਂ ਤੋਂ ਦੁਸ਼ਮਣ ਦੇ ਸਰੀਰ ਵਿਚ ਚੁਭਣ ਖੁਭਣ ਲੱਗਣ ਵਾਲੀ ਦੁਧਾਰੀ ਬਰਸ਼ੀ ਜਿਹੜੀ ਸੀ ਰਾਜੇ ਸੁੰਭ ਦੇ ਖੂਨ ਵਿਚ ਡੁੱਬ ਕੇ ਇਵੇਂ ਨਿਕਲੀ।
ਜਾਨ ਰਜਾਦੀ ਉਤਰੀ ਪੈਨ ਸੂਹੀ ਸਾਰੀ।
ਕਹਿੰਦੇ ਨੇ ਜਿਸ ਪ੍ਰਕਾਰ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਸ ਦਾ ਅਰਥ ਕਰਦੇ ਸਨ ਰਜਾਦੀ ਖਾਨ ਜਾਦੀ, ਹੋਰ ਵਿਦਵਾਨਾਂ ਨੇ ਕੀਤਾ ਰਾਜਕੁਮਾਰੀ ਸ਼ਹਿਜ਼ਾਦੀ। ਜਿਵੇਂ ਕੋਈ ਸ਼ਹਿਜ਼ਾਦੀ ਵਿਆਹ ਦੇ ਮੌਕੇ ਤੇ ਸੂਹੇ ਰੰਗ ਦੀ ਧੋਤੀ ਪਾ ਕੇ, ਹੁਣ ਤਾਂ ਆਪਣੀਆਂ ਬੀਬੀਆਂ ਵੀ ਧੋਤੀਆਂ ਪਾਉਣ ਵਿਚ ਬਹੁਤ ਅੱਗੇ ਨੇ, ਪਿਆਰ ਲੱਖੋ ਸ੍ਰੀ ਵਾਹ। ਪੰਜਾਬ ਵਿਚ ਵੀ ਇਹ ਕਾਫੀ ਪ੍ਰਚਲਿਤ ਹੈ, ਪਰ ਹੁਣ ਫੇਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉਹ ਆਪਣੇ ਪਹਿਰਾਵੇ ਵੱਲ ਆ ਰਹੀਆਂ ਨੇ, ਪਿਆਰ ਲੱਖੋ ਸ੍ਰੀ ਵਾਹ। ਜਾਨ ਰਜਾਦੀ ਉਤਰੀ, ਰਜਾਦੀ ਖਾਨ ਜਾਦੀ, ਸ਼ਹਿਜ਼ਾਦੀ ਰਾਜਕੁਮਾਰੀ ਵਿਆਹ ਦੇ ਮੌਕੇ ਤੇ ਜਿਵੇਂ ਸੂਹੇ ਰੰਗ ਦੀ ਲਾਲ ਰੰਗ ਦੀ ਸਾੜੀ ਧੋਤੀ ਪਾ ਕੇ ਉਤਰੀ ਹੋਵੇ, ਮੈਦਾਨੇ ਜੰਗ ਵਿਚ ਆਈ ਹੋਵੇ, ਇਸ ਪ੍ਰਕਾਰ ਰਾਜੇ ਸੁੰਭ ਦੇ ਖੂਨ ਨਾਲ ਲਾਲ ਹੋ ਕੇ ਦੁਰਗਾ ਦੀ ਜਿਹੜੀ ਬਰਸ਼ੀ ਹੈ ਉਹ ਬਾਹਰ ਨਜ਼ਰ ਆਉਂਦੀ ਵਿਖਾਈ ਦਿੰਦੀ ਹੈ।
ਪੌੜੀ ਦੁਰਗਾ ਅਤੈ ਦਾਨਵੀ ਪੇੜ ਪਿਆ ਸਬਾਹੀ।
ਤੇ ਕਹਿੰਦੇ ਨੇ ਫੇਰ ਭਾਵੇਂ ਰਾਜਾ ਸੁੰਭ ਵੀ ਮਾਰਿਆ ਗਿਆ, ਉਹ ਵੀ ਜੂਝ ਗਿਆ, ਉਹਨੇ ਪਿੱਠ ਨਹੀਂ ਦਿੱਤੀ, ਪਰ ਦੂਸਰੇ ਪਾਸੇ ਅਜੇ ਫੌਜਾਂ ਨਸੀਆਂ ਨਹੀਂ, ਫੌਜਾਂ ਭਜੀਆਂ ਨਹੀਂ, ਐਸੀਆਂ ਫੌਜਾਂ ਨਹੀਂ ਸਨ ਵੀ ਹਮਲਾ ਹੋਵੇ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਉੱਪਰ। ਤੇ ਜਿਹੜੇ ਬਹੁਤੇ ਨਾਰੇ ਮਾਰਦੇ ਸਨ, ਜਿਹੜੀ 1.25 ਲੱਖ ਫੌਜ ਭਰਤੀ ਕੀਤੀ ਗਈ ਸੀ ਮਰ ਜੀਵਣਿਆਂ ਦੀ, ਉਹ ਪਤਾ ਨਹੀਂ ਕਿੱਧਰ ਮਰ ਗਈ, 1.5 ਲੱਖ ਸ੍ਰੀ ਵਾਹ। ਉਹ ਖਬਾਹਾਂ ਖੜੀਆਂ ਕਈ ਨੱਸ ਗਏ, ਜਿਹੜੇ ਸੌਹਾਂ ਚੁਕਵਾਉਣ ਵਾਲੇ ਸਨ, ਪਰਨ ਪੱਤਰ ਭਰਵਾਉਣ ਵਾਲੇ ਸਨ, 1.5 ਲੱਖ ਸ੍ਰੀ ਵਾਹ। ਸੂਰਬੀਰਾਂ ਦੇ ਜੁੱਝਣ ਤੋਂ ਬਾਅਦ ਵੀ, ਕੁਰਬਾਨ ਹੋਣ ਤੋਂ ਬਾਅਦ ਵੀ ਦੁਰਗਾ ਅਤੇ ਦਾਨਵੀ, ਫਿਰ ਪੜਨਾ ਜੀ,
ਦੁਰਗਾ ਅਤੇ ਦਾਨਵੀ ਪੇੜ ਪਿਆ ਸਬਾਹੀ।
ਕਹਿੰਦੇ ਨੇ ਦੇਵੀ ਅਤੇ ਦੈਂਤਾਂ ਦੇ ਸਾਰੇ ਸਬਾਹੀ ਸਾਰੇ ਸ਼ੂਰ ਪੀਰਾਂ ਦਾ ਹੁਣ ਪੇੜ ਪਿਆ ਹੈ, ਜੰਗ ਹੋ ਗਿਆ ਹੈ।
ਸ਼ਸਤਰ ਪਜੂਤੇ ਦੁਰਗ ਸਹਾ ਗਹਿ ਸਭਨੀ ਬਾਹੀ।
ਤੇ ਕਹਿੰਦੇ ਨੇ ਇਸ ਮੌਕੇ ਤੇ ਦੇਵੀ ਨੇ ਸ਼ਸਤਰ ਪਕੜ ਲੈਣਾ ਕੀਤੇ ਨੇ, ਮਗਰ ਸਾਰੀਆਂ ਬਾਹਾਂ ਵਿਚ ਅੱਗੇ ਤੇ ਕਿਸੇ ਹੱਥ ਵਿਚ ਉਹ ਫੁੱਲੀ ਪਕੜ ਲੈਂਦੀ ਸੀ, ਕਿਸੇ ਹੱਥ ਵਿਚ ਸੰਖੀ ਪਕੜ ਲੈਂਦੀ ਸੀ, ਕਿਸੇ ਹੱਥ ਵਿਚ ਹੋਰ ਕੁਝ ਪਕੜ ਲੈਂਦੀ ਸੀ। ਪਰ ਇਸ ਮੌਕੇ ਤੇ ਦੈਂਤਾਂ ਦਾ ਨਾਸ਼ ਕਰਨ ਲਈ ਦੇਵੀ ਨੇ ਸਾਰੀਆਂ ਬਾਹਾਂ ਵਿਚ ਸਾਰੇ ਹੱਥਾਂ ਵਿਚ ਸ਼ਸਤਰ ਪਜੂਤਾ ਪਕੜ ਲੈਣਾ ਕੀਤੇ।
ਸੋਭਨ ਸੁੰਭ ਸਿੰਘਾਰਿਆ ਵੱਤ ਜਿਹੇ ਸਾਹੀ।
ਤੇ ਕਹਿੰਦੇ ਨੇ ਸੁੰਭ ਤੇ ਨਿਸੁੰਭ ਜਿਹੜੇ ਰਾਕਸ਼ਿਸ਼ ਲੋਕਾਂ ਦੀ ਵਸਤੂ ਸਨ, ਪੂੰਜੀ ਸਨ, ਜਿਵੇਂ ਸ਼ਾਹੂਕਾਰਾਂ ਦੀ ਪੂੰਜੀ ਧਨ ਦੌਲਤ ਹੁੰਦਾ ਹੈ, ਰਾਜਾ ਸੁੰਭ ਅਤੇ ਨਿਸੁੰਭ ਜਿਹੜੇ ਰਾਕਸ਼ਿਸ਼ ਲੋਕਾਂ ਦੀ ਪੂੰਜੀ ਸਨ, ਵਸਤੂ ਸਨ, ਇਹਨਾਂ ਰਾਕਸ਼ ਸ਼ਾਹੂਕਾਰਾਂ ਦੇ ਇਵੇਂ ਸੁੰਭ ਤੇ ਨਿਸੁੰਭ ਜੈਸੇ ਦੋਨਾਂ ਨੂੰ ਨਾਸ਼ ਕਰ ਦੇਣਾ ਕੀਤਾ ਦੇਵੀ ਨੇ।
ਫੌਜਾਂ ਰਾਕਸ਼ ਆ ਰਹੀਆਂ।
ਤੇ ਕਹਿੰਦੇ ਨੇ ਰਾਕਸ਼ ਆ ਰਹੀਆਂ, ਰਾਕਸ਼ਾਂ ਵਾਲੀਆਂ ਫੌਜਾਂ, ਰਾਕਸ਼ਾਂ ਦੀਆਂ ਫੌਜਾਂ ਜਿਹੜੀਆਂ ਨੇ ਆਪਣੇ ਸ਼ੂਰਬੀਰਾਂ ਨੂੰ, ਆਪਣੇ ਰਾਜੇ ਨੂੰ, ਉਹਦੇ ਭਰਾ ਨੂੰ ਮੈਦਾਨੇ ਜੰਗ ਦੇ ਅੰਦਰ ਮਰਿਆ ਹੋਇਆ ਦੇਖ ਕੇ ਕਹਿੰਦੇ ਨੇ ਤਾਹਾਂ ਮਾਰ ਮਾਰ ਕੇ ਰੋ ਰਹੀਆਂ ਨੇ, ਫੌਜਾਂ ਤਾਹਾਂ ਮਾਰ ਕੇ ਰੋ ਰਹੀਆਂ ਨੇ।
ਮੋਹ ਕੜੂਚੇ ਘਾ ਦੇ ਛੱਡ ਘੋੜੇ ਰਾਹੀ।
ਤੇ ਕਹਿੰਦੇ ਨੇ ਆਪਣੇ ਮੂੰਹ ਦੇ ਵਿਚ ਘਾ ਦੇ ਛੋਟੇ ਛੋਟੇ ਤਿਣਕੇ ਲੈ ਕੇ, ਛੋਟੇ ਛੋਟੇ ਵੱਧੇ ਹੋਏ ਪੂਲੇ ਆਪਣੇ ਮੂੰਹ ਵਿਚ ਲੈ ਕੇ ਘੋੜਿਆਂ ਨੂੰ ਮੈਦਾਨੇ ਜੰਗ ਵਿਚ ਰਾਹ ਵਿਚ ਛੱਡ ਕੇ ਭੱਜੇ ਜਾ ਰਹੇ ਨੇ।
ਭੱਜਦੇ ਹੋਏ ਮਾਰੀਆਂ ਮੁੜ ਝਾਕਣ ਨਾਹੀ।
ਉਹ ਭੱਜੇ ਜਾ ਰਹੇ ਨੇ ਤੇ ਭੱਜਦੇ ਹੋਏ ਪਿੱਛੋਂ ਮਾਰੇ ਜਾ ਰਹੇ ਨੇ, ਮੁੜ ਕੇ ਝਾਕਦੇ ਨਹੀਂ, ਮੁੜ ਕੇ ਦੇਖਦੇ ਨਹੀਂ, ਕਿਉਂਕਿ ਦੇਖਣ ਨਾਲ ਵਕਤ ਲੱਗਦਾ, ਇਸ ਲਈ ਵਾਹੋ ਦਾਹੀ ਤੇਜ਼ੀ ਨਾਲ ਦੌੜਦੇ ਜਾ ਰਹੇ ਨੇ, ਪਿਛਾਂ ਨੂੰ ਦੇਖਦੇ ਨਹੀਂ, ਤੱਕਦੇ ਨਹੀਂ।
ਪੌੜੀ ਸੁੰਭ ਨ ਸੁੰਭ ਪਠਾਇਆ ਜੰਮਦੇ ਧਾਮ ਨੂੰ।
ਇਸ ਰਚਨਾ ਦੀ ਅਖੀਰਲੀ ਪੌੜੀ ਦਾ ਵਿਚਾਰ ਦਸ਼ਮੇਸ਼ ਪਿਤਾ ਜੀ ਵਰਣਨ ਕਰ ਰਹੇ ਨੇ ਕਿ ਇਸ ਪ੍ਰਕਾਰ ਰਾਜਾ ਸੁੰਭ ਨਿਸੁੰਭ ਮਾਰਿਆ ਗਿਆ ਤੇ ਸਾਰੀ ਦੈਂਤਾਂ ਦੀ ਸ਼ਕਤੀ ਖਤਮ ਹੋ ਗਈ। ਦੈਂਤਾਂ ਦੀਆਂ ਬਾਕੀ ਬਚੀਆਂ ਹੋਈਆਂ ਫੌਜਾਂ ਵਿਚੋਂ ਕੁਝ ਕਮਜ਼ੋਰ ਦਿਲ ਵਾਲੇ ਲੋਕ ਭਜੇ ਜਾ ਰਹੇ ਨੇ, ਔਰ ਪਿਛਲੇ ਪਾਸੇ ਤੱਕਦੇ ਨਹੀਂ, ਦੇਖਦੇ ਨਹੀਂ। ਇਸ ਪ੍ਰਕਾਰ देवी ने एक महान कारनामा कर दिता। जिस स्त्री नू कमजोर समझा जांदा सी, अज ओदी शूर वीरता दी चर्चा दुनिया भर विच हो रही है। ते इंज की कीता, सुंभ निसुंभ पठाया जम दे धाम नू। राजे सुंभ ते निसुंभ उसदे भरा नू देवी ने जमा दे घर नू भेज दिता।
इंद्र सद बुलाया राजे अवखेख नो,
राज अवखेख नू फिर दुर्गा देवी ने राजे इंद्र नू सद के अपने पास बुलाया, भी हुण तां आ जा, हुण तां कमजोर है। ओह जिवें नाल किराड़ा दोस्ती कूड़े कूड़ी पाए, मरण जापे मूलिया आवे कितै थाए। ज्ञानहीन अज्ञान पूजा अंध वर्तावा पाओ दूजा, गुर बिन ज्ञान धर्म बिन ध्यान सच बिन साखी मूलो ना बाकी। माणू कल्लै उठी चलै साध नाही इवे ही गल्लै। श्लोक वारा ते वधीक महला पहला। जिवें ओ मूले नू हजूर बुलाण वास्ते आए सन, ओ लुक गया ते पत्नी ने कह दिता, क्योंकि उन्हें जो क्या सी कह देवी कि घर कोई नहीं, इत्थे है नहीं, नहीं। हजूर कहन लगे चल भई मरदाने आ वापस चलिए, जे नहीं इत्थे घर ता ना सही। जदों हजूर पिछा नू मुड़ पै ते ओदी पत्नी कहन लगी जी हुण बाहर आ जाओ, हुण वापस मुड़ आओ, गुरु जी ते चले गए ने। पर उन्नू की पता सी मूला हुण इस घर विच नहीं, किसे होर घर जा पहुंचा है। इसे ही तरह राज अवखेक नू राज इंद्र नू देवी ने सद के अपने पास बुलाया, बई हुण तां आ जा। किस लई बुलाया? राज अवखेक नू, राज दा तिलक देण वास्ते, राज दे तिलक नू देण वास्ते इंद्र नू सद के अपने पास बुलाया।
सिर पर छत्र फिराया राजे इंद्र दा,
ते इस तरह राजे इंद्र दे सिर पर ओ इंद्र लोक दा राज दा जेड़ा छत्र सी चांदनी ओदे सिर ते फिरा देना कीती, ओदे सिर उपर फिराया राज दा छतर।
चौदह लोका छाया जस जग मात दा,
ते जिस वेले राजे इंद्र नू फिर रात मिल गया ता देवतिया ने तारीफ करदिया पुल बन दिते। है भी गल सही सी कि जगत दी माता दा जेड़ा जस है ओ चौदह लोका विच छा गया है, चौदह लोका विच फैल गया है।
दुर्गा पाठ बनाया सबे पौड़िया,
हजूर गुरु गोबिंद सिंह जी महाराज कह रहे ने मारकंडे पुराण विच जो देवी स्तोत्र है सारा उस पाठ दा ए सारा जो प्रसंग है सारा पौड़िया विच बना देना कीता है, पौड़िया विच वर्णन कर दिता है।
फेर ना जूनी आया जिन एह गाया,
फेर ना जूनी आया जिन एह गाया। नाल महात्म कह रहे ने हजूर तन गुरु गोबिंद सिंह साहिब जी के जिस भी साधक ने इस वार दा पाठ गायन कीता है, पाठ पढ़िया, ओ मनुख फिर मुड़के 84 लख जूना विच ही नहीं आया। प्यार लखो श्री वाह, जिसने इस वार दा पाठ गाया, पाठ पढ़िया, पाठ विचारिया, कहंदे ने ओ साधक फिर जूना विच नहीं आया, क्योंकि ओनू धर्म युद्ध दा जज्बा प्राप्त होया, ओनू धर्म दी महानता दी समझ आई है। जंग विच जूझना किस तरह है, किस आदर्श नू लैके कुर्बान होना है, उस मनुख नू समझ आ गई है। ते जिस मनुख ने धर्म नू समझ लिया, धर्म ते चलदिया होया जूझदिया होया जे अपना सीस भी दे दिता, फिर ओ जूना विच किथे आवेगा? फिर ओ जन्म ते मरण तो रहित हो जांदा है। इसे लई ते थां थां ते सतगुरु जी ने ए विचार वर्णन कीता है, तन जियो तेह को जग में मुख ते हार, चित में जुद्ध विचार है, देह अनित ना नित रह, जसनाव चढ़ पव सागर तार, तीर धाम बनाए एह तन, बुद्ध सो दीपक ज्यो जियार, ज्ञाने की बढ़नी मनो हाथ लै कातरता कुतवार बहार। दसम ग्रंथ जिसने भी ये पाठ गाया है, पढ़िया है, विचारे है, ओ फिर जूना विच नहीं आया, क्योंकि उन्हू बहादरा वाली मौत प्राप्त हुई। बहादरा वांग ओ जीव्या है, बहादरा वांग ही ओ मरिया है, वरना लोग ता सहकदे रहंदे ने जिंदगी तो तंग आके। कई बारी लोग दुआवां मंगदे ने, प्रार्थनावां करदे ने, कई बारी अरदास भी करदे ने, इस जिंदगी नालों ता मौत अच्छी है। पर कुछ विद्वान ए भी गल कहंदे ने मौत भी वक्त पर नहीं आती, जिंदगी के सितम निराले। मौत भी वक्त नाल नहीं आंदी, मंगन नाल मौत भी नहीं प्राप्त हुंदी, ਕਿਉਂਕਿ ਜ਼ਿੰਦਗੀ ਕਈ ਵਾਰੀ ਸਿਤਮ ਕਰ ਜਾਂਦੀ। ਦਸ਼ਮੇਸ਼ ਪਿਤਾ ਜੀ ਦੀ ਇਸ ਬਾਣੀ ਨੂੰ ਜਿਸ ਨੇ ਪੜਿਆ ਉਹਨੂੰ ਵੀਰਤਾ ਪ੍ਰਾਪਤ ਹੋਈ, ਉਹਨੂੰ ਧਰਮ ਪ੍ਰਾਪਤ ਹੋਇਆ, ਧਰਮ ਵਾਸਤੇ ਜੂਝਣਾ ਉਹਨੂੰ ਨੇ ਗੁਰੂ ਨੇ ਬਖਸ਼ਿਸ਼ ਕੀਤਾ, ਇਸ ਲਈ ਉਹ ਜੂਝਦਾ ਹੋਇਆ ਧਰਮ ਖਾਤਰ ਕੁਰਬਾਨ ਹੁੰਦਿਆਂ ਹੋਇਆ ਜੂਨਾ ਵਿਚ ਨਹੀਂ ਆਇਆ। ਇਸ ਨੇ ਇਸ ਬਾਣੀ ਦਾ ਪਾਠ ਕੀਤਾ, ਵਿਚਾਰਿਆ। ਇੰਜ ਦਸ਼ਮੇਸ਼ ਪਿਤਾ ਜੀ ਨੇ ਇਸਤਰੀ ਜਾਤੀ ਦੀ ਮਹਾਨਤਾ ਨੂੰ ਦੁਨੀਆਂ ਵਿਚ ਰੋਸ਼ਨ ਕਰਨ ਲਈ ਇਸ ਚੰਡੀ ਦੀ ਵਾਰ ਦਾ ਵਰਣਨ ਕੀਤਾ ਹੈ, ਜਿਸ ਦਾ ਵਿਚਾਰ ਕਰਨ ਦਾ ਆਪ ਸੰਗਤਾਂ ਵੱਲੋਂ ਗੁਰਮੁਖ ਸਿੰਘਾਂ ਵੱਲੋਂ ਹੁਕਮ ਹੋਇਆ ਸੀ। ਭਾਵੇਂ ਮਜ਼ਮੂਨ ਕਾਫੀ ਕਠਨ ਤੇ ਬਿਖਮ ਸੀ, ਫਿਰ ਵੀ ਸਮਾਂ ਸਫਲ ਕੀਤਾ ਹੈ। ਇਸ ਦੀ ਵਿਆਖਿਆ ਤੇ ਉਹ ਮਹਾਂਪੁਰਸ਼ ਹੀ ਕਰਦੇ ਸਨ ਜਿਨ੍ਹਾਂ ਤੋਂ ਇਹ ਚੰਦ ਅੱਖਰ ਸੁਣਨ ਦਾ ਸਮਝਣ ਦਾ ਮੌਕਾ ਮਿਲਿਆ ਹੈ। ਇਹ ਗੱਲ ਤੇ ਉਹਨਾਂ ਨੂੰ ਬਹਿਣ ਆਉਂਦੀ ਸੀ, ਪਰ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਇਸ ਦੇ ਅੱਖਰੀ ਅਰਥਾਂ ਦਾ ਵਿਚਾਰ ਜਿਵੇਂ ਆਪ ਸੰਗਤਾਂ ਨੇ ਦਾਸੜੇ ਨੂੰ ਬਖਸ਼ਿਸ਼ ਕੀਤਾ ਹੈ, ਉਵੇਂ ਹੀ ਆਪ ਜੀ ਦੀ ਭੇਟਾ ਕਰ ਦਿੱਤਾ ਹੈ। ਕਿਉਂਕਿ ਤੇਰਾ ਕੀਆ ਤੁਝ ਹੈ ਕਿਆ ਅਰਪੋ ਤਨਾ ਸ੍ਰੀ ਰਵਿਦਾਸ ਜੀ, ਕਿਉਂਕਿ ਮੇਰਾ ਕੋਈ ਘਰ ਨਹੀਂ ਨਾ ਕੋਈ ਬਾਹਰ ਨਹੀਂ। ਇੱਕ ਦਿਨ ਭਾਈ ਸਾਹਿਬ ਜਿੱਥੇ ਰਹਿੰਦੇ ਨੇ ਕੁਝ ਦੇਰ ਨਾਲ ਪਹੁੰਚੇ ਤੇ ਦੋ ਤਿੰਨ ਵਾਰੀ ਮੈਂ ਜਿੱਥੇ ਠਹਿਰਿਆ ਸਾਂ ਇੱਥੋਂ ਸਿੰਘਾਂ ਦਾ ਫੋਨ ਚਲਾ ਗਿਆ ਵੀ ਉਹ ਕਿੱਧਰ ਗਏ, ਕੋਈ ਪਤਾ ਨਹੀਂ ਲੱਗਦਾ। ਤੇ ਮੈਂ ਸੋਚ ਕੇ ਇਹ ਸ਼ੇਰ ਵੀ ਪੜਿਆ, ਕੌਣ ਹੈ ਭਲਾ ਜਹਾਂ ਮੈਂ ਮੇਰਾ ਪੁੱਛਣੇ ਵਾਲਾ, ਨਾਦਾਂ ਹੈ ਵੋ ਲੋਕ ਜੋ ਕਹਤੇ ਹੈ ਕਿ ਘਰ ਕਿਉਂ ਨਹੀਂ ਜਾਤੇ। ਇਸ ਲਈ ਮੇਰਾ ਕੁਛ ਵੀ ਨਹੀਂ, ਨਾ ਘਰ ਹੈ ਨਾ ਬਾਹਰ ਹੈ ਨਾ ਕੋਈ ਟਿਕਾਣਾ ਹੈ, ਦੁਨੀਆਂ ਵਿਚ ਕਿਸੇ ਨੂੰ ਆਪਣਾ ਕਹਿ ਸਕਾਂ ਬਹੁਤ ਥੋੜੇ, ਜਿਹੜੇ ਸਨ ਇਹ ਸਭ ਉਹਨਾਂ ਦੀ ਹੀ ਨਿਵਾਜਿਸ਼, ਇਹ ਸਭ ਉਹਨਾਂ ਦੀ ਹੀ ਮਿਹਰਾਮਤ ਹੈ। ਇਹ ਤਾਲੀਮ ਦਿੱਤੀ ਏ ਔਰ ਇਹ ਤਾਲੀਮ ਸੰਗਤਾਂ ਦੀ ਸੇਵਾ ਦੁਆਰਾ ਪ੍ਰਾਪਤ ਹੋਈ, ਇਸ ਲਈ ਸੰਗਤਾਂ ਨੇ ਜੋ ਦਾਤ ਬਖਸ਼ਿਸ਼ ਕੀਤੀ ਏ ਉਹਨਾਂ ਦੁਆਰਾ ਉਹ ਆਪ ਸੰਗਤਾਂ ਦੇ ਚਰਨਾਂ ਵਿਚ ਹੀ ਰੱਖ ਦਿੱਤੀ ਏ, ਭੇਟ ਕਰ ਦਿੱਤੀ ਏ। ਇਹ ਵਿਚਾਰ ਕਰਦਿਆਂ ਅਣਗਿਣਤ ਭੁੱਲਾਂ ਹੋਈਆਂ ਹੋਣਗੀਆਂ, ਆਪ ਨੇ ਆਪ ਜੀ ਨੇ ਇੱਕ ਅਣਜਾਣ ਬੱਚਾ ਸਮਝ ਕੇ ਗੁਰਮਤਿ ਦਾ ਵਿਦਿਆਰਥੀ ਜਾਣ ਕੇ ਮੁਆਫ ਕਰਨਾ, ਅਸੀਸ ਬਖਸ਼ਿਸ਼ ਕਰਨੀ, ਜੋ ਕੁਝ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਵਿਦਿਆ ਦੇਣ ਵੇਲੇ ਅਰਦਾਸ ਕੀਤੀ ਸੀ ਕਿ ਪੰਥ ਦੀ ਸੇਵਾ ਕਰਨਾ, ਗੁਰਮਤਿ ਦੀ ਵਿਦਿਆ ਦਾ ਪ੍ਰਚਾਰ ਕਰਨਾ, ਜੋ ਉਨ੍ਹਾਂ ਵੱਲੋਂ ਆਪ ਅਰਦਾਸ ਹੋਈ ਸੀ ਸਤਿਗੁਰੂ ਬਖਸ਼ਿਸ਼ ਕਰਨ ਤੇ ਗੁਰੂ ਪੰਥ ਦੀ ਗੁਰਮਤਿ ਵਿਚਾਰ ਦੁਆਰਾ ਸੇਵਾ ਕਰਦਾ ਰਹਾਂ, ਆਪ ਤੋਂ ਅਣਗਿਣਤ ਭੁੱਲਾਂ ਦੀ ਫਿਰ ਖਿਮਾ ਦੀ ਯਾਚਨਾ ਕਰਾਂਗਾ। ਆਪ ਜੀ ਨੇ ਬੜੇ ਪਿਆਰ ਨਾਲ ਵਿਚਾਰ ਸ਼ਰਵਣ ਕੀਤੇ ਨੇ, ਵਿਚਾਰ ਸਤਿਗੁਰੂ ਜੀ ਦੇ ਨੇ ਤੇ ਕਮਜ਼ੋਰੀਆਂ ਮੇਰੀਆਂ ਨੇ। ਮੈਂ ਅਕਸਰ ਹਮੇਸ਼ਾ ਜਦੋਂ ਵੀ ਮੈਨੂੰ ਸੰਗਤ ਵੱਲੋਂ ਪੰਥ ਵੱਲੋਂ ਕੌਮ ਵੱਲੋਂ ਸਤਿਕਾਰ ਮਿਲਦਾ ਤੇ ਦੁਨੀਆਂ ਭਰ ਵਿੱਚ ਜਿੱਥੇ ਜਾਂਦਾ ਇੱਕ ਗੱਲ ਹੀ ਕਹਿੰਦਾ ਹਾਂ, ਜੇ ਕੋਈ ਖੂਬੀ ਏ ਜੇ ਕੋਈ ਵਿਸ਼ੇਸ਼ਤਾ ਹੈ ਜੇ ਕੋਈ ਚੰਗਿਆਈ ਵਾਲੀ ਗੱਲ ਏ ਤੇ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਏ ਤੇ ਜਿਹੜੀਆਂ ਬਾਕੀ ਕਮਜ਼ੋਰੀਆਂ ਨੇ ਉਹ ਸਾਰੀਆਂ ਮੇਰੀਆਂ। ਇਸ ਲਈ ਆਪ ਨੇ ਮੇਰੀਆਂ ਕਮਜ਼ੋਰ ਵੱਲ ਧਿਆਨ, ਗੁਰਮਤਿ ਇਹ ਜੋ ਚੰਗਿਆਈਆਂ ਨੇ ਗੁਰਮਤਿ ਗੁਰਬਾਣੀ ਦੀ ਵਿਚਾਰ ਦੀਆਂ ਮਹਾਂਪੁਰਸ਼ਾਂ ਦੁਆਰਾ ਪ੍ਰਾਪਤ ਹੋਈਆਂ ਹਮੇਸ਼ਾ ਉਹਨਾਂ ਨੂੰ ਸਾਹਮਣੇ ਰੱਖਣਾ। ਇਹ ਜੋ ਕੁਝ ਵੀ ਆਪ ਸੰਗਤਾਂ ਬਖਸ਼ਿਸ਼ ਕਰਦੀਆਂ ਹੋ ਮੇਰੀ ਇੱਕ ਇੱਛਾ ਹੈ, ਕਿਉਂਕਿ ਭਾਵੇਂ ਇੱਕ ਚਿੜੀ ਇੱਕ ਇੱਕ ਕੱਖ ਚੁੱਗ ਕੇ ਆਲਣਾ ਬਣਾਉਂਦੀ ਹੈ, ਮੇਰੀ ਇਹ ਖਾਹਿਸ਼ ਹੈ ਜੋ ਕੁਝ ਵੀ ਕੌਮ ਵੱਲੋਂ ਮੈਨੂੰ ਮਾਇਆ ਦੇ ਰੂਪ ਵਿਚ ਪ੍ਰਾਪਤ ਹੁੰਦਾ ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਕੋਈ ਯਾਦਗਾਰ ਬਣਾ ਸਕਾਂ। ਇਸ ਲਈ ਨਾ ਮੇਰਾ ਕੋਈ ਅੱਗਾ ਹੈ ਨਾ ਕੋਈ ਮੇਰਾ ਪਿੱਛਾ ਹੈ, ਅੱਗਾ ਵੀ ਮੇਰਾ ਉਹ ਨੇ ਪਿੱਛਾ ਵੀ ਮੇਰਾ ਉਹ ਹੀ ਹੈ। ਤੇ ਇਹ ਪਿਆਰ ਵੀ ਜੋ ਤੁਸੀਂ ਕਰਦੇ ਹੋ ਇਹ ਸਭ ਉਹਨਾਂ ਦਾ ਸਨਮਾਨ ਹੈ, ਉਹਨਾਂ ਦੀ ਇੱਜ਼ਤ ਹੈ। ਮੈਨੂੰ ਹੁਣੇ ਹੀ ਭਾਈ ਸਾਹਿਬ ਜੀ ਨੇ ਹੁਕਮ ਕੀਤਾ ਹੈ, ਇਸ਼ਾਰਾ ਕੀਤਾ ਹੈ ਕਿ ਜੋ ਅਗਲੇ ਸੋਮਵਾਰ ਤੋਂ ਮੰਡੇ ਤੋਂ ਵਿਚਾਰ ਆਰੰਭ ਕੀਤਾ ਜਾਣਾ, ਕਿਉਂਕਿ ਮੈਂ ਚਾਹੁੰਦਾ ਸਾਂ ਮੇਰਾ ਪ੍ਰੋਗਰਾਮ ਸਿਰਫ ਇੱਥੇ ਇੱਕ ਦੋ ਹਫ਼ਤਿਆਂ ਦਾ ਹੀ ਸੀ, ਕਿਉਂਕਿ ਸਲੋਹ ਦੀਆਂ ਸੰਗਤਾਂ ਕੁਝ ਪਿਆਰ ਕਰਦੀਆਂ ਨੇ, ਮਦਦ ਵੀ ਕਰਦੀਆਂ ਨੇ, ਸਹਿਯੋਗ ਵੀ ਦਿੰਦੀਆਂ ਨੇ। ਮੈਂ ਜਦੋਂ ਵੀ ਇੱਥੇ ਆਉਂਦਾ ਹਾਂ ਰਸਤੇ 'ਚ ਰੁਕਦਾ ਹਾਂ ਹਫ਼ਤਾ ਦੋ ਦਿਨ ਚਾਰ ਦਿਨ ਤਾਂ ਸਿਰਫ ਉਨ੍ਹਾਂ ਦੇ ਪ੍ਰੇਮ ਪਿਆਰ ਕਰਕੇ। ਉਂਝ ਇੱਥੇ ਕਸ਼ਿਸ਼ ਦੇ ਕਾਰਨ ਮੇਰੇ ਬਜ਼ੁਰਗ ਵੀ ਨੇ ਜੋ ਇੱਥੇ ਬੈਠੇ ਹੋਏ ਨੇ, ਵਾਰੀ ਵੀ ਮੇਰਾ ਇੰਨਾ ਕੀ ਪ੍ਰੋਗਰਾਮ ਸੀ ਥੋੜੇ ਦਿਨ ਵੱਧ ਤੋਂ ਵੱਧ ਹਫ਼ਤਾ ਦੋ ਹਫ਼ਤੇ ਰੁਕਣ ਦਾ ਪਰ ਆਪ ਸੰਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਸੀ ਇੱਥੇ ਕੁਝ ਸਮਾਂ ਲੜੀਵਾਰ ਵਿਚਾਰ ਕਰਨ ਦਾ ਇਹ ਦੋ ਹਫ਼ਤੇ ਤੋਂ ਦੋਨਾਂ ਹਫ਼ਤਿਆਂ ਚ ਨਾਲ ਹੁਕਮ ਵੀ ਸੀ ਕਿ ਇਸ ਵਾਰ ਦੀ ਵਿਚਾਰ ਜਿਹੜੀ ਏ ਉਹ ਵਿਚਾਰੀ ਜਾ ਸਕੇ ਹੁਕਮ ਦੀ ਪਾਲਣਾ ਕੀਤੀ ਏ ਹੁਣ ਹੋਰ ਹੁਕਮ ਹੋਇਆ ਕਿਉਂਕਿ ਸੰਗਤ ਦਾ ਹੁਕਮ ਵਾਹਿਗੁਰੂ ਦਾ ਹੁਕਮ ਹੈ ਸੰਗਤ ਦੀ ਖੁਸ਼ੀ ਵਾਹਿਗੁਰੂ ਦੀ ਖੁਸ਼ੀ ਹੈ ਸੰਗਤ ਦੀ ਪ੍ਰਸੰਨਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਸੰਨਤਾ ਹੈ ਹੁਕਮ ਹੋਇਆ ਹੈ ਕੁਝ ਦਿਨ ਹੋਰ ਇੱਥੇ ਆਪ ਸੰਗਤਾਂ ਦੇ ਜੋੜੇ ਚ ਆ ਸਕਾਂ ਦਰਸ਼ਨ ਕਰ ਸਕਾਂ ਇਸ ਲਈ ਆਉਂਦੇ ਸੋਮਵਾਰ ਤੋਂ ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਹੈ ਉਹਦਾ ਵਿਚਾਰ ਸੰਗਤਾਂ ਦੇ ਨਾਲ ਮਿਲ ਕੇ ਗੁਰੂ ਕੀ ਕਿਰਪਾਲਤਾ ਦੁਆਰਾ ਕੀਤਾ ਜਾ ਸਕੇ ਤੋ ਇੱਕ ਬੇਨਤੀ ਜ਼ਰੂਰ ਕਰਾਂਗਾ ਇੱਥੇ ਤੇ ਮੈਂ ਡਰਦਾ ਰਹਿੰਦਾ ਹਾਂ ਖੁੱਲ ਕੇ ਬੇਨਤੀ ਨਹੀਂ ਕਰਦਾ ਕਿਉਂਕਿ ਚੜ੍ਹਦੀ ਕਲਾ ਦੇ ਸਿੰਘ ਨੇ ਪਰ ਅਮੂਮਨ ਮੈਂ ਜਦੋਂ ਵੀ ਕਿਤੇ ਵਿਚਾਰ ਆਰੰਭ ਕਰਦਾ ਹਾਂ ਤਾਂ ਬੇਨਤੀ ਕਰਦਾ ਹਾਂ ਜਿਤਨੇ ਤੁਸੀਂ ਆਉਂਦੇ ਹੋ ਜੇ ਇੱਕ ਇੱਕ ਸਿੰਘ ਨੂੰ ਇੱਕ ਇੱਕ ਮਾਤਾ ਬੀਬੀ ਨੂੰ ਨਾਲ ਲੈ ਕੇ ਆਓ ਫਿਰ ਦੇਖੋ ਕਿਤਨੀ ਰੌਣਕ ਕਿਸੇ ਨੂੰ ਗਲਤ ਪਾਸੇ ਲਗਾਉਣ ਦਾ ਤੇ ਬੜਾ ਗੁਨਾਹ ਤੇ ਪਾਪ ਹੈ ਜ਼ਿੰਦਗੀ ਵਿੱਚ ਕਿਸੇ ਇੱਕ ਬੰਦੇ ਨੂੰ ਵੀ ਤੁਸੀਂ ਚੰਗੇ ਰਾਹ ਪਾ ਦਿਓ ਚੰਗੇ ਰਸਤੇ ਲਾ ਦਿਓ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਏ ਇਸ ਲਈ ਦੋ ਹਫ਼ਤੇ ਤੇ ਮੈਂ ਬੇਨਤੀ ਨਹੀਂ ਕੀਤੀ ਹੁਣ ਜ਼ਰੂਰ ਬੇਨਤੀ ਕਰਾਂਗਾ ਕਿ ਅਗਲੇ ਸੋਮਵਾਰ ਤੋਂ ਤੁਸੀਂ ਜਿਤਨੇ ਅੱਜ ਆਏ ਹੋ ਬਹੁਤੇ ਨਹੀਂ ਤੇ ਇੱਕ ਇੱਕ ਮਾਈ ਭਾਈ ਨੂੰ ਜ਼ਰੂਰ ਨਾਲ ਲੈ ਕੇ ਆਉਣਾ ਔਰ ਹਜ਼ੂਰ ਨੇ ਜੋ ਖਤ ਲਿਖਿਆ ਹੈ ਪੱਤਰ ਲਿਖਿਆ ਬਾਦਸ਼ਾਹ ਨੂੰ ਉਹਦੇ ਵਿੱਚ ਕੀ ਕੁਝ ਸਰਕਾਰ ਨੇ ਲਿਖਿਆ ਹੈ ਉਹ ਆਪਾਂ ਨੂੰ ਸੁਣਨ ਦਾ ਸਮਝਣ ਦਾ ਮੌਕਾ ਮਿਲੇਗਾ ਸਾਰੀ ਪਰਸ਼ੀਅਨ ਦੀ ਰਚਨਾ ਹੈ ਸਤਿਗੁਰੂ ਤੇ ਆਪ ਸੰਗਤਾਂ ਬਖਸ਼ਿਸ਼ ਕਰੋਗੇ ਤਾਂ ਆਪ ਦੇ ਸਹਿਯੋਗ ਨਾਲ ਬਲ ਦੁਆਰਾ ਉਹਦਾ ਵਿਚਾਰ ਕਰ ਸਕਾਂਗੇ ਇਸ ਲਈ ਬੇਨਤੀ ਕਰਾਂਗਾ ਆਉਣ ਵਾਲੇ ਸੋਮਵਾਰ ਤੋਂ ਵੱਧ ਚੜ ਕੇ ਅੱਧ ਹਾਜ਼ਰੀ ਭਰੋ ਸਮੇਂ ਨਾਲ ਪਹੁੰਚੋ ਔਰ ਜਿਤਨੇ ਆਏ ਹੋ ਇੱਕ ਇੱਕ ਜ਼ਰੂਰ ਨਾਲ ਲੈ ਕੇ ਆਉਣਾ ਫਿਰ ਤੇ ਸਵਾਦ ਹੈ ਕਿਉਂ ਕਿਸੇ ਨੂੰ ਜ਼ਿੰਦਗੀ ਵਿੱਚ ਇੱਕ ਵੀ ਵਿਅਕਤੀ ਨੂੰ ਅੱਛੇ ਰਾਹ ਲਾ ਦੇਈਏ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਏ ਸਿੱਖ ਨੂੰ ਇਹ ਬਖਸ਼ਿਸ਼ ਹੈ ਹੁਕਮ ਹੈ ਆਟੇ ਜਪਾਣਾ ਜਾਂ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾਹ ਨਾਮ ਜਪਾਵੇ ਗੌੜੀ ਕੀ ਵਾਰ ਮਹੱਲਾ ਚੌਥਾ ਇਹਨਾਂ ਵਿਚਾਰਾਂ ਨਾਲ ਵਿਚਾਰ ਸਮਾਪਤ ਹੈ ਅਖੀਰਲਾ ਦਿਨ ਹੋਣ ਕਾਰਨ ਪੰਜ ਛੇ ਮਿੰਟ ਆਪ ਤੋਂ ਜ਼ਿਆਦਾ ਲਿਖਤੇ ਨੇ ਕਿਉਂਕਿ ਅੱਜ ਵਿਚਾਰ ਸਮਾਪਤ ਕਰਨਾ ਸੀ ਇਸ ਦੀ ਵੀ ਮੈਂ ਜਾਗੋ ਵਾਲੇ ਜਥੇ ਤੋਂ ਖਿਮਾ ਮੰਗਾਂਗਾ ਸੰਗਤਾਂ ਵੱਲੋਂ ਬਿੰਦ ਸੇਵਾ ਆਈਏ ਕਥਾ ਵਿਚਾਰ ਦੇ ਸਬੰਧ ਵਿਚ ਸੱਚੇ ਪਾਤਸ਼ਾਹ ਸਰਬੱਤ ਦੀ ਕਾਲਣਾ ਥਾਂ ਪਾਣ ਅੰਤ ਵਿਚ ਫਿਰ ਫੁੱਲਾਂ ਚੁੱਕਾਂ ਦੀ ਖਿਮਾ ਚਾਹਾਂਗਾ
ਚੌਦਹ ਲੋਕਾ ਛਾਇਆ ਜਸ ਜਗ ਮਾਤ ਦਾ
ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ